ਕੇਸ ਪਰਿਪੂਰਨ ਪਰਮਾਤਮਾ ਦੀ ਅਨੰਤ ਦਾਤਾਂ ਦੇ ਚੋਂ ਇੱਕ ਦਾਤ ਹੈ, ਬਖਸ਼ਿਸ਼ ਹੈ। ਇਸ ਦੇ ਨਾਲ ਮਨੁੱਖ ਦਾ ਇੱਕ ਸੁੰਦਰ ਸਰੂਪ ਸਾਹਮਣੇ ਪ੍ਰਗਟ ਹੁੰਦਾ ਹੈ। ਮਨੁੱਖ ਸੰਤ ਦੀ ਤਰ੍ਹਾਂ ਦਿਖਾਈ ਦਿੰਦਾ ਹੈ, ਰਿਸ਼ੀ ਦੀ ਤਰ੍ਹਾਂ ਦਿਖਾਈ ਦਿੰਦਾ ਹੈ, ਮਹਾਤਮਾ ਦਿਖਾਈ ਦਿੰਦਾ ਹੈ। ਕੇਸ ਆਦਿ ਕਾਲ ਤੋਂ ਪ੍ਰਮਾਣਿਕ ਮੰਨੇ ਗਏ ਸਿਰਮੌਰ ਨੇ, ਪਰ ਬਾਕੀ ਦੀਆਂ ਚਾਰ ਰਾਇਤਾਂ ਅਗਰ ਨਾ ਹੋਵਨ ਤੇ ਸਿਰਫ ਕੇਸ ਹੀ ਹੋਵਨ ਤਾਂ ਭਾਈ ਸਾਹਿਬ ਨੇ ਆਪਣੇ ਰਹਿਤਨਾਮੇ ਵਿੱਚ ਬੜਾ ਸੁੰਦਰ ਫਰਮਾਨ ਕੀਤਾ ਹੈ, ਜਿਉਂ ਕਾਹੂ ਪੇ ਗਧਾ ਨਵਾਇਓ। ਜਿਵੇਂ ਕੋਈ ਮਨੁੱਖ ਗਧੇ ਨੂੰ ਇਸ਼ਨਾਨ ਕਰਾਵੇ, ਅਤਰ ਫੁਲੇਲ ਲਗਾਵੇ ਤੇ ਉਹਦੇ ਗਲ ਵਿੱਚ ਫੁੱਲਾਂ ਦੀ ਮਾਲਾ ਵੀ ਪਾ ਦੇਵੇ, ਜਿਉਂ ਕਾਹੂ ਪੇ ਗਧਾ ਨਵਾਇਓ। ਫੂਲ ਮਾਲ ਤਾਏ ਮੂੰਡ ਧਰਾਇਓ, ਤੈਂ ਕੀ ਕਰ ਤਾਂ ਕੀ ਸੋਭਾ ਨਾਹੀ, ਹਾਸੀ ਹੋਏ ਹੋਤ ਜਗਮਾਈ। ਲੇਕਿਨ ਇਸ ਢੰਗ ਨਾਲ ਜਿਸਨੇ ਖੋਤੇ ਨੂੰ ਇਸ਼ਨਾਨ ਕਰਾਇਆ, ਅਤਰ ਫੁਰੇਲ ਲਗਾਏ ਨੇ, ਗਲ ਵਿੱਚ ਫੁੱਲਾਂ ਦੀ ਮਾਲਾ ਪਾ ਦਿੱਤੀ ਹੈ, ਇਹ ਕਰਮ ਕਰਨ ਵਾਲੇ ਦੀ ਕੋਈ ਸ਼ੋਭਾ ਨਹੀਂ ਹੋਣ ਲੱਗੀ। ਅਗਾਂਹ ਚੱਲ ਕੇ ਖੁਲਾਸਾ, ਤਿਮ ਕੁਰਤੀਅਨ ਕੇਸ ਰਖਾਏ, ਕਹੋ ਕੈਸੇ ਉਹ ਸੋਭਾ ਪਾਏ। ਇਵੇਂ ਕੁਰੈਤੀਆ ਹੋਵੇ, ਨਾ ਮਨ ਦੀ ਰਹਿਤ ਧਾਰਨ ਕੀਤੀ ਏ, ਨਾ ਤਨ ਦੇ ਬਾਕੀ ਕਕਾਰ ਧਾਰਨ ਕੀਤੇ ਨੇ, ਇਹ ਕੇਸ ਰੱਖਣਾ ਇੰਜ ਹੈ ਜਿਵੇਂ ਖੋਤੇ ਨੂੰ ਇਸ਼ਨਾਨ ਕਰਾਇਆ ਤੇ ਖੋਤੇ ਦੇ ਗਲ ਵਿਚ ਫੁੱਲਾਂ ਦੀ ਮਾਲਾ ਪਾਈਏ। ਤਿਮ ਕੁਰਤੀਅਨ ਕੇਸ ਰਖਾਏ, ਕਹੋ ਕੈਸੇ ਉਹ ਸੋਭਾ ਪਾਏ। ਕੇਸ ਸਿਰਮੌਰ ਨੇ ਬਾਕੀ ਕਕਾਰ ਨਾ ਲੋਵਨ, ਕੇਸ ਮਹਾਨ ਨੇ ਜੇ ਮਾਨਸਿਕ ਰਹਿਤ ਵੀ ਨਾਲ ਹੋਵੇ। ਕੇਸਾਂ ਦੀ ਸਫਾਈ ਲਈ ਕੰਘਾ ਹੈ, ਕੇਸ ਨਹੀਂ ਤੇ ਕੰਘੇ ਦੀ ਕੀ ਲੋੜ, ਤੋ ਕੰਘਾ ਕੇਸਾਂ ਦੀ ਸਫਾਈ ਨਾਲ ਹੈ। ਇਸ ਦੇ ਨਾਲ ਸਿਰ ਦੀ ਮਸਾਜ ਵੀ ਹੋ ਜਾਂਦੀ ਹੈ, ਸਿਰ ਦੀ ਮਾਲਿਸ਼ ਵੀ ਹੋ ਜਾਂਦੀ ਹੈ, ਸਿਰ ਦਾ ਥਕੇਵਾਂ ਵੀ ਦੂਰ ਹੋ ਜਾਂਦਾ। ਸਵੇਰੇ ਉੱਠਦਿਆਂ ਦੋ ਤਿੰਨ ਦਫ਼ਾ ਕੇਸਾਂ ਵਿੱਚ ਕੰਘਾ ਫੇਰਨ ਨਾਲ ਜਿੱਥੇ ਕੇਸ ਸਾਫ਼ ਰਹਿੰਦੇ ਨੇ, ਤਰਤੀਬ ਵਿੱਚ ਰਹਿੰਦੇ ਨੇ, ਉੱਥੇ ਸਿਰ ਦੀ ਮਾਲਿਸ਼ ਹੋ ਜਾਂਦੀ ਹੈ, ਮਸਾਜ ਹੋ ਜਾਂਦਾ ਹੈ। ਹੂ ਬਹੁ ਇਸੇ ਤਰੀਕੇ ਨਾਲ ਰਾਤ ਸੌਣ ਲੱਗਿਆਂ ਵੀ ਕੇਸਾਂ ਵਿੱਚ ਕੰਘਾ ਵਾਹਣਾ ਚਾਹੀਦਾ ਹੈ, ਤਾਂ ਕਿ ਕੇਸ ਤਰਤੀਬ ਵਿੱਚ ਰਹਿਣ ਔਰ ਸਿਰ ਦਾ ਥਕੇਵਾਂ ਦੂਰ ਹੋ ਜਾਏ, ਸਿਰ ਦੀ ਬਕਾਇਦਾ ਥੋੜ੍ਹੀ ਜਿਹੀ ਮਾਲਿਸ਼ ਹੋ ਜਾਏ। ਕੰਘੇ ਦੇ ਦੰਦਿਆਂ ਨਾਲ ਸਿਰ ਦਾ ਕਾਫ਼ੀ ਥਕੇਵਾਂ ਲੈ ਜਾਂਦਾ ਹੈ। ਅੱਗੇ ਚਲੀਏ ਕੜਾ। ਅਕਸਰ ਕੋਈ ਵੀ ਕੰਮ ਕਰੀਏ ਸੱਜਾ ਹੱਥ ਅੱਗੇ ਜਾਂਦਾ ਹੈ, ਔਰ ਜੈਸੇ ਹੱਥ ਅੱਗੇ ਜਾਏਗਾ ਕੜਾ ਅੱਗੇ ਹੈ। ਕੜਾ ਐਸੀ ਨਿਸ਼ਾਨੀ ਜੋ ਪਹਿਚਾਣ ਕਰਾਏਗਾ, ਪ੍ਰਤੀਤ ਕਰਾਏਗਾ, ਅਹਿਸਾਸ ਕਰਾਏਗਾ ਤੂੰ ਗੁਰੂ ਕਾ ਸਿੱਖ ਹੈ, ਤੇਰੀ ਬਾਂਹ ਗੁਰੂ ਨੇ ਪਕੜੀ ਹੋਈ ਹੈ। ਇੱਕ ਤੇ ਬਾਂਹ ਪੁਲਿਸ ਸਿਪਾਹੀ ਕਿਸੇ ਕੈਦੀ ਦੀ ਪਕੜਦਾ ਹੈ, ਉਹਦੇ ਹੱਥ ਵਿੱਚ ਕੜੀ ਆਉਂਦੀ ਹੈ, ਇੱਕ ਬਾਂਹ ਗੁਰੂ ਵੀ ਪਕੜਦਾ ਹੈ। ਪੁਲਿਸ ਨੇ ਸਿਪਾਹੀ ਨੇ ਬਾਂਹ ਇਸ ਵਾਸਤੇ ਪਕੜੀ ਹੋਈ ਹੈ, ਕੜੀ ਹੱਥ ਵਿੱਚ ਇਸ ਵਾਸਤੇ ਪਾਈ ਹੋਈ ਹੈ, ਉਹਨੂੰ ਕੈਦ ਕੀਤਾ ਹੋਇਆ ਹੈ, ਉਹਨੂੰ ਗੁਲਾਮ ਬਣਾਇਆ ਹੋਇਆ ਹੈ। ਗੁਰੂ ਬਾਂਹ ਪਕੜ ਲੈਂਦਾ ਹੈ, ਸਿੱਖ ਭਟਕੇ ਨਾ, ਸਿੱਖ ਕਿਧਰੇ ਗਲਤ ਮਾਰਗ ਤੇ ਆਪਣੇ ਪੈਰ ਨਾ ਰੱਖ ਬੈਠੇ, ਕਿਸੇ ਗਲਤ ਕੰਮ ਵਿੱਚ ਇਸਦੇ ਹੱਥ ਨਾ ਅੜ ਜਾਣ, ਤਾਂ ਗੁਰੂ ਬਾਂਹ ਪਕੜ ਕੇ ਰੱਖਦਾ ਹੈ ਵੀ ਤੇਰੇ ਹੱਥ ਸਹੀ ਕਰਮ ਕਰਦੇ ਰਹਿਣ। ਵਾਸਤਵਿਕ ਇਹ ਗੁਰੂ ਦੀ ਦਿੱਤੀ ਹੋਈ ਕੜੀ ਜੋ ਬਖਸ਼ਿਸ਼ਾਂ ਦੇ ਨਾਲ ਭਰੀ ਹੋਈ ਹੈ, ਕੜਾ ਹੈ। ਕਛਹਿਰਾ ਜਿਸਮਾਨੀ ਪੜਦਾ ਹੈ। ਅੱਜ ਸਾਰੀ ਦੁਨੀਆਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਇਸ ਨੂੰ ਜੋ ਹੈ ਧਾਰਨ ਕਰ ਲਿਆ, ਪਰ ਇਹ ਪ੍ਰਤੀਤ ਕਰਾਉਂਦਾ ਹੈ ਏਕਾ ਨਾਰੀ ਜਤੀ ਸਦਾ ਹੈ, ਪਰ ਨਾਰੀ ਦੀ ਬਹਿਣ ਵਖਾਣੇ। ਹਮੇਸ਼ਾ ਇਸ ਜਤ ਸਦ ਦੀ ਤੂੰ ਪਾਲਣਾ ਕਰਨੀ ਹੈ, ਆਪਣੇ ਪਰਿਵਾਰ ਤੱਕ, ਆਪਣੇ ਘਰ ਤੱਕ ਹੀ ਵਾਸ਼ਨਾ ਨੂੰ ਸੀਮਤ ਰੱਖਣਾ ਹੈ। ਜੈਸੇ ਦਰਿਆ ਦਾ ਵਗਦਾ ਹੋਇਆ ਪਾਣੀ ਦੋ ਬਨੇਰਿਆਂ ਦੇ ਬੰਧਨ ਵਿੱਚ ਰਹਿ, ਤੋ ਰਸਤੇ ਚ ਕਈਆਂ ਦੀ ਪਿਆਸ ਬੁਝਾਉਂਦਿਆਂ ਹੋਇਆ ਉਹ ਸੌ ਸਾਗਰ ਤੱਕ ਜਾ ਪਹੁੰਚਦਾ ਹੈ। ਇਸੇ ਤਰੀਕੇ ਨਾਲ ਮਨੁੱਖ ਦੀ ਵਾਸ਼ਨਾ अगर घर दे बंधन दे च रहे, चार दीवारी दे च रहे, कछेरे दे च रहे, एक परिवार तक, एक स्त्री तक सीमित रहे, तो दूसरे दी इज्जत ते असमत लई ए खतरा नहीं बनदा। और स्वयं इस नूं एही वासना परमात्मा तक पहुंचा देंदी है, ईश्वर तक पहुंचा देंदी है, क्योंकि संजमी ए शील दे च रहा, इसने अपनी वासना नूं सीमित रखा है, तो कछहरा जत दी पहचान है। केस कुदरत दा दित्ता अजूबा ने कंगा केसा नूं सवारण लई है, कड़ा इंज है जैसे अपनी बांह गुरु नूं पकड़ा दित्ती है ते गुरु ने साडी बांह पकड़ ली है। कछहरा जत ते सत है और किरपान किरपा आन दूसरे ते बख्शिश है। जब दूजे नूं बचाना है, दूजे दी रक्षा करनी है, तो फिर इस दी लोड़ है। अपने आप नूं बचाना है, अपनी रक्षा करनी है, अपने मुल्क दी रक्षा करनी है, अपने परिवार दी रक्षा करनी है, मजलूम दी रक्षा करनी है, गरीब दी रक्षा करनी है, उस लई ए दूजे ते किरपा चाहीदी है। तो इसका बड़ा सुंदर नाम किरपान। ए तन ते धारण कीती होवे तो मन विच वीर रस बनिया रहिंदा है। अज दे मनोविज्ञान ने तो इतनी उन्नति कर ली है और अजोका विज्ञान इस हद तक पहुंचे है कि जिस तरह दे रंग दे कपड़े होवन उन्हां दा भी मन ते प्रभाव पैंदा है। फिर जैसे कपड़े होवन सूती ने, ऊनी ने, रेशमी ने, इन्हां दा भी मन ते प्रभाव पैंदा है। जे तन ते पाए हुए कपड़ियां दा अपना प्रभाव है, रंगां दा अपना प्रभाव है, तो हो नहीं सकदा किरपान दा कोई प्रभाव नहीं। किरपान दा भी एक प्रभाव है, ये अंदर वीर रस नूं बनाई रखता है। और जे वीर रस मनुख दे अंदर मिट गया तो ना ये अपनी हिफाजत कर सकेगा, ना दूसरे दी, ना ये अपने परिवार दी सुरक्षा कर सकेगा, ना अपने देश दी, ना अपने कौम दी, और ना ही किसी मजलूम दी, क्योंकि वीर रस ही मुक गया। वीर रस अंदर बनिया रहे, वक्ती तौर ते इसने हिफाजत किवें करनी है, किस शस्त्र नाल करनी है, किस अस्त्र नाल करनी है, इते वक्त दी लोड़ दे मुताबिक होवेगा। पर कम से कम अंदर वीर रस दा जज्बा ते बनिया रहे। वीर रस ही नहीं है ते हथ दे बड़े बड़े हथियार भी होवन बेमैनी हो जांदे ने, फिजूल हो जांदे ने। तो हथ दे वीर रस दी बरकत बनी रहे, तन ते किरपान लाजमी चाहीदी है। सारी दुनिया दे कुछ चोटी दे पैगंबरी पुरुष, अवतारी पुरुष, शस्त्रधारी सन। धनुषबाण श्री राम दे कोल है, सुदर्शन चक्र श्री कृष्ण दे कोल है, तलवार मुहम्मद साहब दे हत्थां दे च है। और इसी तरीके नाल असी देखदे हां हनुमान दे कोल गदा है, परशुराम दे कोल कुलाड़ा है, श्री विष्णु जी दे हत्थां च भी गदा है, त्रिशूल शिवजी महाराज दे हत्थ दे च भी है। इसी तरीके नाल धन गुरु गोबिंद सिंह जी महाराज ने भी हत्थ दे तलवार चुक ली और साफ कह दिता, चुमकारुज हमा हीलते दरगुजस्त हलालस्त बुरदंब शमशीर दस्त। इस तरह ये पंज ककार गुरुदेव ने बख्शिश की थे। पंज बाणियां दा पाठ मानसिक रहत है। जपजी साहब, जाप साहब, अमृत दस सवैये, चौपई ते आनंद साहब, ये पंज बाणियां दा पाठ मानसिक रहत है। फिर बख्शिश कीती, हुक्म कीता कि चार बज्जर कुरैतां ने इस तो तू अपने आप नूं बचाणा। केड़ियां? प्रथम केसा नूं कतल करना बज्जर कुरैत है, दूसरा तमाकू पीना बज्जर कुरैत है, तीसरा पर स्त्री गमन करना बज्जर कुरैत है, और फिर कुट्ठा खाना बज्जर कुरैत है। इन्हां चार कुरैतां विच कोई भी कुरैत करदियां सिख पतित हो जांदा है, अमृतधारी भ्रष्ट हो जांदा है, पतित हो जांदा है। उसनूं माफी मंग के तनखा लवा के दोबारा अमृत छकना पैंदा है, क्योंकि चारें दे चारें बज्जर कुरैतां ने केसां नूं ही कट दिता, अध्यात्मक बल किथे जमा होवेगा, मस्तिष्क जमा होवेगा, उसकी सुरक्षा कौन करेगा? परमात्मा ने सुरक्षा जरिया केस बनाए सन, ते इसने कतल कर दिते। घर दे च कुछ होवे तो सेफ दी तिजोरी दी लोड़ पै जांदी है, सोना है, चांदी है, हीरे ने, मोती ने, उन्हों रखण लई बकायदा एक अलमारी दी, एक सेफ दी लोड़ पै जांदी है, तिजोरी दी लोड़ पै जांदी है, पर है ही नहीं कुछ, तो फिर तिजोरी दी कोई लोड़ नहीं। जद मनुख दे मस्तक अध्यात्मक अनुभव नाल, अध्यात्मक रस नाल भरे हुए सन, किसां दी आवश्यकता सी, जरूरत सी। जैसे जैसे सिर अध्यात्मक शक्ति तो खाली आंदे गए, वैसे वैसे केस सिर तो उड़दे गए। प्राचीन जमाने ते सब तो वड्डी सजा ही ए सी कि इस दे केस कतल कर दो। यूरोप दे एमरसन दा किस्सा जगत प्रसिद्ध है कि जद उस दे केस कतल होए तो उसकी सारी शक्ति छीण हो गई, वो जो है कुछ भी करन दे च समर्थ जो है ना रह सके। राजे जनमेजे ने चंद उन्हां ब्राह्मणा ते कोप कीता जिन्हां ब्राह्मणा ने उसकी राणी का मजाक उड़ाया सी। ए ब्रह्म भोज कर रहा सी अपने पुत्र दे जन्मदिन की खुशी दे च। इस सारा नजारा जद राणी देखण लई बाहर आई, लंगर बन रहे है, हवन चल रहे ने, पंगतां दे च बैठ के लोकी छक रहे ने, किधरे कीर्तन हो रहा है, किधरे कथा हो रही है, इस सारा नजारा तकण लई जद जनमेजे दी पत्नी ईरानी बाहर आई, लगी देखने ज्यो आप राज वाला, खुदी दृष्ट की सृष्ट में पोप आला। धन गुरु गोबिंद सिंह जी महाराज दसम ग्रंथ दी वाणी विच ऐसा लिख देने, ए सृष्टि दा एक सिरमौर फुल सी खूबसूरत ईरानी, जद सब कुछ बाहर आके देखण लगी, उस समय जोर दी हवा चल पई। उड़ेओ पवन के बेग स्यों अगर पतरंग, हसे देख नगनंग त्रियंग बिपर छतरंग। उस पवन दे वेग दे नाल वो बेपर्द हो गई, क्योंकि उस जमाने च बिना सिला कपड़िया पाया जांदा सी धोती साड़ी। शायद इसी वास्ते गुरु गोबिंद सिंह जी महाराज ने सिख पुरशां नूं ते सिख इस्त्रियां नूं हुक्म कर दिता, बिना सिला कपड़ा तन ते नहीं धारण करना। शरीर ते जो बस्तर पहनने ने, जेदे च लत्तां ते सारा जिसम ढकना है, वो सिला होना चाहिदा है, पड़दगी उसे दे ची है। बिना जो सिलिया होया कपड़ा तन ते पहने आ जांदा, उसनु धोती कहिंदे ने, उसनु साड़ी कहिंदे ने, उनु मैज इस वास्ते वरजिया गया कि ए किसे वक्त भी जोर दी हवा दे च मनुख नु बेपड़द कर सकती है। इस वास्ते सतगुरां ने ए पड़देदार लिबास, जिसम नु पूर्ण तौर ते ढकण वाला लिबास सानू प्रदान कीता, हुक्म कीता। जोर दी हवा चली, उड़ियो पवन के बेग स्यों अगर पतरंग, हसे देख नगनंग त्रियंग बिपर छतरंग। वो जो अगे बिपर बैठे सन, हवन यज्ञ करा रहे सन, राणी नू बेपड़दा देख के हस पै, और जैसे ओ हसे ने, भयो कोप राजा, गहे बिपर सरबंग, दहे खीर खंडंग, बड़े परम धर्मंग, प्रथम बांध के सबके मूंड मुड़ाए, पुनर एडुआसी सतांके लगाए। कहिंदन 18 ब्राह्मण ते उसने अपनी तलवार नाल कतल कीते जो अग्गे बैठे सन और हस पए सन। बाकी ब्राह्मणा नूं उसने सजा इस ढंग नाल दित्ती ही कि इन्हां दे सिर मुन दिओ, बस यही सजा है। जिस दे नाल अध्यात्मक दी सुरक्षा हुंदी है, ज्ञान दी सुरक्षा हुंदी है, अनुभव दी सुरक्षा हुंदी है, ए केस इन्हां दे उड़ा दो, ए जगत विच मूर्खां दी तरह विचरन। और जैसे इन्हां दे केस कतल करके इन्हां नूं देश निकाला दिता, अपने इलाके चो कढ़िया, सिर मुन्ने ए ब्राह्मण जिधर जिधर भी गए ਤੇ ਲੋਕਾਂ ਨੇ ਪੁੱਛਿਆ ਆਪ ਦੇ ਕੇਸ ਇਹ ਨਵੀਂ ਮਖਲੂਕ ਦੇਖਦੇ ਪਿਆ ਕਿਉਂਕਿ ਉਸ ਜ਼ਮਾਨੇ 'ਚ ਕੇਸਾਂ ਦੇ ਕਤਲ ਦਾ ਰਿਵਾਜ ਨਹੀਂ ਸੀ। ਆਪ ਦੇ ਕੇਸ ਕਿੱਥੇ ਨੇ? ਤਾਂ ਇਹਨਾਂ ਨੇ ਇੱਕ ਝੂਠ ਬੋਲਿਆ ਸਿਰਫ ਆਪਣੀ ਇੱਜ਼ਤ ਨੂੰ ਬਚਾਉਣ ਲਈ, ਵੀ ਸਾਡੀ ਮਾਂ ਮਰ ਗਈ ਹੈ, ਕੋਈ ਕਹੇ ਸਾਡਾ ਪਿਤਾ ਮਰ ਗਿਆ ਹੈ, ਇਸ ਵਾਸਤੇ ਵੈਦਿਕ ਰੋ ਰੀਤੀ ਦੇ ਮੁਤਾਬਕ ਸਾਨੂੰ ਕੇਸਾਂ ਦਾ ਮੁੰਡਨ ਕਰਨਾ ਪਿਆ। ਤੋ ਕੇਸ ਮੁੰਡਨ ਮਰਗ ਦੀ ਨਿਸ਼ਾਨੀ, ਮੌਤ ਦੀ ਨਿਸ਼ਾਨੀ, ਸੋਗਨੀ ਦੀ ਨਿਸ਼ਾਨੀ। ਅੱਜ ਵੀ ਅਸੀਂ ਦੇਖਦੇ ਹਾਂ ਮਾਂ ਮਰ ਗਈ ਹੈ, ਪਿਓ ਮਰ ਗਈ ਹੈ, ਪਿਤਾ ਨਹੀਂ ਰਿਹਾ, ਮਾਂ ਨਹੀਂ ਰਹੀ। ਤੋ ਕੇਸਾਂ ਦਾ ਪੂਰਨ ਤੌਰ ਤੇ ਮੁੰਡਨ ਕਰਾਉਂਦਾ ਹੈ ਲੜਕਾ, ਔਰ ਜੈਸੇ ਇਸ ਰੂਪ ਦੇ ਚ ਬਾਹਰ ਨਿਕਲਦਾ ਹੈ ਤੋ ਅਗਲੇ ਸਿਆਣੇ ਫੌਰਨ ਭਾਂਪ ਲੈਂਦੇ ਨੇ ਜਾਂ ਤੇ ਇਸਦੀ ਮਾਂ ਮਰ ਗਈ ਹੈ ਜਾਂ ਇਸਦਾ ਪਿਤਾ ਮਰ ਗਿਆ ਹੈ। ਕੇਸਾਂ ਦਾ ਮੁੰਡਨ ਸੋਗ ਦੀ ਨਿਸ਼ਾਨੀ, ਕੇਸਾਂ ਦਾ ਮੁੰਡਨ ਦੁੱਖ ਦੀ ਪਹਿਚਾਣ, ਕੇਸਾਂ ਦਾ ਮੁੰਡਨ ਮੈਂ ਬੇਆਸਰਾ ਹੋ ਗਿਆ, ਮੇਰੇ ਸਿਰ ਦਾ ਆਸਰਾ ਜੋ ਹੈ ਨਹੀਂ ਰਿਹਾ, ਮੇਰੇ ਸਿਰ ਦੇ ਸਰਪ੍ਰਸਤ ਨਹੀਂ ਰਹੇ, ਮਾਂ ਬਾਪ ਨਹੀਂ ਰਹੇ। ਇਹ ਅੱਜ ਵੀ ਮੌਜੂਦ ਹੈ ਭਾਰਤ ਵਿੱਚ, ਮੁੰਡਨ ਸੋਗ ਦੀ ਨਿਸ਼ਾਨੀ, ਗਮ ਦੀ ਨਿਸ਼ਾਨੀ, ਮੌਤ ਦੀ ਨਿਸ਼ਾਨੀ। ਫਰਕ ਸਿਰਫ ਇਤਨਾ ਹੈ ਜਨਮੇਜਾ ਨੇ ਬ੍ਰਾਹਮਣਾਂ ਦੇ ਸਿਰ ਮੁੰਨੇ, ਬ੍ਰਾਹਮਣਾਂ ਨੇ ਸਾਰਿਆਂ ਦੀ ਮੁੰਨ ਕੇ ਰੱਖ ਦਿੱਤੇ, ਔਰ ਇਸ ਤਰ੍ਹਾਂ ਸਾਰਿਆਂ ਦੇ, ਬਹੁਤ ਸਾਰਿਆਂ ਦੇ ਮਸਤਕ ਅਧਿਆਤਮਕ ਗਿਆਨ ਤੋਂ, ਅਧਿਆਤਮਕ ਰਸ ਤੋਂ ਖਾਲੀ ਰਹਿ ਗਏ। ਇੱਕ ਗੱਲ ਤੇ ਅੱਜ ਮੰਨੀ ਪਏਗੀ ਕਿ ਥਾਂ ਥਾਂ ਤੇ ਗੁਰਦੁਆਰਿਆਂ ਦੀ ਇਹ ਸੰਗਤ, ਇਸ ਦੇ ਜਿਤਨੇ ਅਧਿਆਤਮਕ ਅਭਿਆਸੀ ਲੱਭ ਜਾਂਦੇ ਨੇ, ਰੱਬੀ ਰਸ ਮਾਣਨ ਵਾਲੇ ਲੱਭ ਜਾਂਦੇ ਨੇ, ਬਾਕੀ ਕੌਮਾਂ ਜੋ ਕੇਸਾਂ ਦਾ ਮੁੰਡਨ ਕਰਨ ਲੱਗ ਪਏ ਨੇ, ਲੱਖਾਂ ਦੇ ਚ ਵੀ ਕੋਈ ਕਦ ਨਹੀਂ ਲੱਭਦਾ। ਹੋਣਗੇ ਪਰ ਬਹੁਤ ਥੋੜੇ, ਬਹੁਤ ਦੌੜੇ। ਇਹ ਅਧਿਆਤਮਕ ਰਸ ਮਾਣਨ ਵਾਲੇ ਸਿੱਖ ਜਗਤ ਵਿੱਚ ਬਹੁਤੇ ਮਿਲਣਗੇ, ਕਿਉਂਕਿ ਥੋੜਾ ਜਿਹਾ ਵੀ ਅਭਿਆਸ ਕਰਦਿਆਂ ਜੋ ਰਸ ਬਣਦਾ ਹੈ, ਉਸ ਰਸ ਦੀ ਸੁਰੱਖਿਆ ਕੇਸ ਕਰਦੇ ਨੇ, ਇਹ ਉਹਨਾਂ ਦੇ ਕੋਲ ਹੈ। ਤੋ ਪ੍ਰਥਮ ਬਾਂਧ ਕੇ ਸਭ ਕੇ ਮੂੰਡ ਮੁੰਡਾਏ, ਪੁਨਰ ਇਹ ਡੁਬਾ ਸੀਸ ਤਾਂ ਕੇ ਲਗਾਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫਰਮਾਨ ਕੀਤਾ, ਰਾਜੇ ਜਨਮੇਜੇ ਨੇ ਸਭ ਤੋਂ ਵੱਡੀ ਸਜ਼ਾ ਦਿੱਤੀ। ਇੱਕ ਰਾਜੇ ਨੇ ਜੋ ਬ੍ਰਾਹਮਣਾਂ ਨੂੰ ਸਜ਼ਾ ਦਿੱਤੀ, ਬ੍ਰਾਹਮਣਾਂ ਨੇ ਕਿਸੇ ਹੱਦ ਤੱਕ ਸਾਰੇ ਦੇਸ਼ ਨੂੰ ਇਹ ਸਜ਼ਾ ਦੇ ਦਿੱਤੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਹ ਬਖਸ਼ਿਸ਼, ਇਹ ਰਹਿਮਤ ਕਿ ਅਕਾਲ ਪੁਰਖ ਦੀ ਸਭ ਤੋਂ ਵੱਡੀ ਜਿਹੜੀ ਰਹਿਮਤ ਹੈ, ਸਭ ਤੋਂ ਜਿਹੜੀ ਵੱਡੀ ਬਖਸ਼ਿਸ਼ ਹੈ, ਦੁਬਾਰਾ ਸਾਡੀ ਝੋਲੀ ਵਿੱਚ ਪਾਈ, ਔਰ ਇਸ ਤਰ੍ਹਾਂ ਸਾਨੂੰ ਸੰਤ ਰੂਪ ਵਿੱਚ ਉਜਾਗਰ ਕੀਤਾ। ਪਰ ਸਾਡਾ ਸੰਤਪਣਾ ਕਿਧਰੇ ਕਮਜ਼ੋਰੀ ਮਹਿਸੂਸ ਨਾ ਕਰੇ, ਸਾਡਾ ਸੰਤਪਣਾ ਕਿਧਰੇ ਆਪਣੇ ਦੇਸ਼ ਦੀ, ਆਪਣੇ ਕੌਮ ਦੀ ਔਰ ਆਪਣੀ ਸੁਰੱਖਿਆ ਹੀ ਨਾ ਕਰ ਸਕੇ, ਇਸੇ ਹੀ ਸੰਤ ਨੂੰ ਤਲਵਾਰ ਬਣਾ ਕੇ, ਤਲਵਾਰ ਦੇ ਕੇ ਸਿਪਾਹੀ ਬਣਾ ਦਿੱਤਾ। ਐਸਾ ਸਰੂਪ ਜਿਹਦੇ ਨਾਲ ਲਕਬ ਜੁੜ ਗਿਆ, ਸੰਤ ਸਿਪਾਹੀ। ਕਹਿੰਦੇ ਨੇ ਔਰੰਗਜ਼ੇਬ ਦੇ ਅਹਿਲਕਾਰਾਂ ਨੇ ਜਦ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਖਿਆ, ਤਲਵਾਰ ਤੁਹਾਡੇ ਹੱਥਾਂ ਦੀ ਸ਼ੋਭਾ ਨਹੀਂ ਦਿੰਦੀ, ਤੁਸੀਂ ਸੰਤ ਹੋ, ਤੁਸੀਂ ਮਹਾਤਮਾ ਹੋ, ਤੁਸੀਂ ਵਲੀ ਅੱਲਾ ਹੋ, ਤੁਸੀਂ ਗੁਰੂ ਨਾਨਕ ਦੀ ਦਸਵੀਂ ਗੱਦੀ ਦੇ ਵਾਰਿਸ ਹੋ, ਤੁਹਾਡੇ ਹੱਥ ਵਿੱਚ ਤਲਵਾਰ ਸ਼ੋਭਾ ਨਹੀਂ ਦਿੰਦੀ। ਤਾਂ ਪਾਤਸ਼ਾਹ ਕਹਿੰਦੇ ਨੇ, ਬਲਾ ਚਾਰਗੀ ਦਰਮਿਆ ਆਮਦਮ ਬ ਤਦ ਬੀਰੋ ਤੀਰੋ ਤੁਫੰਗ ਆਮਦਮ ਚੁੰਕਾਰਜ ਹਮਾ ਹੀਲ ਤੇ ਦਰਗੁਯਸਤ ਹਲਾਲਸਤ ਬੁਰਦਮ ਬ ਸ਼ਮਸ਼ੀਰ ਦਸਤ। ਜਦ ਗਿਆਨ ਨਾਲ, ਸ਼ਾਂਤੀ ਨਾਲ, ਵਿਚਾਰ ਨਾਲ ਸਚਾਈ ਦਾ ਮਸਲਾ ਹੱਲ ਨਾ ਹੋਵੇ, ਤਲਵਾਰ ਚੁੱਕ ਲੈਣਾ ਵੀ ਧਰਮ ਹੈ, ਔਰ ਅਸੀਂ ਇਸ ਨੂੰ ਚੁੱਕਣਾ ਆਪਣਾ ਇਮਾਨ ਸਮਝਦੇ ਹਾਂ, ਔਰ ਇਹ ਤਲਵਾਰ ਚੁੱਕੀ ਹੈ ਆਪਣੇ ਆਪ ਨੂੰ ਬਚਾਉਣ ਲਈ, ਦੇਸ਼ ਨੂੰ ਬਚਾਉਣ ਲਈ, ਮਜ਼ੂਮ ਨੂੰ ਜੋ ਹੈ ਬਚਾਉਣ ਲਈ। ਸੰਤ ਜਦ ਤਲਵਾਰ ਚੁੱਕਦਾ ਹੈ ਤਾਂ ਦੂਸਰੇ ਨੂੰ ਬਚਾਉਣ ਲਈ, ਦੁਸ਼ਟ ਜਦ ਤਲਵਾਰ ਚੁੱਕਦਾ ਹੈ ਦੂਸਰੇ ਨੂੰ ਮਿਟਾਉਣ ਲਈ। ਬਸ ਇੰਨਾ ਹੀ ਫਰਕ ਹੈ ਦੋਹਾਂ ਦੇ ਜੋ ਹੈ ਤਲਵਾਰ ਚੁੱਕਣ ਵਿੱਚ। ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਬਖਸ਼ਿਸ਼ਾਂ, ਜੋ ਇੰਜ ਕਹਿ ਲਓ ਅਕਾਲ ਪੁਰਖ ਦੀਆਂ ਮਹਾਨ ਬਖਸ਼ਿਸ਼ਾਂ ਨੇ, ਸਿੱਖ ਦੀ ਝੋਲੀ ਵਿੱਚ ਪਾਈਆਂ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਰੰਭਤਾ ਸ਼ੁਰੂ ਕੀਤੀ ਇਸ ਢੰਗ ਨਾਲ ਕਿ ਮਨੁੱਖ ਨੂੰ ਸੰਤ ਬਣਾਉਣਾ ਹੈ, ਪੂਰਨ ਸੰਤ ਬਣਾਉਣਾ ਹੈ। ਬਾਕੀ ਪਾਤਸ਼ਾਹੀਆਂ ਇਸ ਮਿਹਨਤ ਦੇ ਜੁਟੀਆਂ, आखिर जद संत बन के गुरु तेग बहादुर साहब जी महाराज तक सिख तैयार हो गया, यह संत का स्वरूप बन गया, ब्रह्म ज्ञानी हो गया, यह आत्मदर्शी हो गया, इसे ही सिख नो, इसे ही संत नो धन गुरु गोबिंद सिंह जी महाराज ने सिपाही बनाया। संत सिपाही और इस देच पंज रायतां इंज ने, जिमें किसी तस्वीर नू फ्रेम करना होवे तो एक चौकटा चाहिदा है और शीशा चाहिदा है। इस पंज रहतां दे चौकटे देच ते शीशे देच उस सिख दी तस्वीर नू धन गुरु गोबिंद सिंह जी महाराज ने मढ़ दिता और गजब दी गल है, इस तस्वीर नू सजदा भी कीता। इस तस्वीर दे अगों गुरु गोबिंद सिंह जी महाराज हाथ जोड़ के भी खड़े हो गए। आपने पंजा तों हाथ जोड़ के अमृत दी दात मंगी। ये इस तरह है जैसे कोई उस्ताद किसे बच्चे नू पहाड़े पढ़ांदा है, गणित पढ़ांदा है, ते फिर उस बच्चे नू कहिंदा है हुण तू सुना ते मैं सुना। हुण बच्चा पढ़ रहा है, बच्चा सुना रहा है, उस्ताद सुन रहा है। इसे तरीके नाल सतगुरु ने पहले छका दिता है अमृत, फिर हुण उन्हां कोल छक रहे ने ये देखण लई ये छका सकदे ने कि नहीं, ये संपूर्ण हो गए ने कि नहीं, ये मुकम्मल हो गए ने कि नहीं। और जद उन्हां दी पूर्णता धन गुरु गोबिंद सिंह जी महाराज ने देख ली तो आपने कह दिता, मेरी काया दे मेरे शरीर दे आईंदा जद भी दर्शन करने होन तो पंजां दे दर्शन कर लेना, उन्हां पंजां विच जिन्हां दे तन दे पंज ककार होवन ते जिन्हां दे मन विच पंज बाणियां होवन। सर्वलोक ग्रंथ दे ये बड़े सुंदर वाक ने, सिख सो रहत पंच जो मिले मम स्वरूप सो जानो भले। पंज रहत वानिए सिख जे मिल जान, जिन्हां दे तन दे पंज ककार होवन ते जिन्हां दे मन विच पंज बाणियां होवन। रसना ते गुरमंत्र दा जप होवे, मूल मंत्र दा जप होवे, ऐसे पंज सिख किधरे भी मिल जान तो सतगुरु कहिंदे ने मैं ही मिलिया, समझ लई अज मेरे ही दर्शन तैनू होए ने। सिख सो रहत पंच जो मिले मम स्वरूप सो जानो भले। सिख पंचों में मेरो वासा पूरन करो धरो जय आसा। उन्हें ही पंजा सिखा दिच मैं विराजमान हां और मेरे दर्शन करने ने उन्हां पंजा दे दर्शन करने। और आप दी आग्या दे मुताबक उस दिन तो बाद पंथ गुरु कहलाया। गुरु दे शरीर दे दर्शन करने ने पंथ दे दर्शन करो, गुरु दी आत्मा दे दर्शन करने ने तो ग्रंथ दे दर्शन करो। गुरु ग्रंथ गुरु पंथ, इस तरह शरीर भी गुरु आत्मा भी गुरु, आत्मा गुरु ग्रंथ शरीर गुरु पंथ। गुरु दी काया दे दर्शन करने ने गुरु पंथ दे दर्शन करो, गुरु पंथ नू गुरु दा रूप जानो। और गुरु दी आत्मा नाल लीन होना है तो गुरु ग्रंथ साहब जी महाराज की बाणी का पाठ करो, गुरु ग्रंथ साहब जी महाराज की बाणी की विचार करो, गुरु ग्रंथ साहब जी महाराज की बाणी का जप करो। इस तरह बाणी दे के संत बनाया, बाणा दे के सिपाही बनाया। संत सिपाही हिरदे विच बाणी नहीं ये संत नहीं है, तन ते बाणा नहीं है ये सिपाही नहीं है। बाणी ते बाणा बख्श के ऐसा एक मुकम्मल संपूर्ण स्वरूप बनाया, पूर्ण मनुख बनाया और जगत दा सब तो खूबसूरत मनुख बनाया, जगत दा सब तो स्याणा मनुख बनाया, प्रभावशाली जो है मनुख बनाया। और ए तस्लीम जगत करदा है कि सिख किधरे भी है निराले ढंग नाल रह रहे और बड़िया उचाइयां नू छू रहे है, आर्थिक तौर ते दिमागी तौर ते जिंदगी दे हर शोबे च अगे चला जांदा है। कारण की इहदे कोल गुरु दी बाणी है, इहदे कोल गुरु दा जो है बाणा है। जिसने बाणी दा त्याग कर दिता, बाणे दा त्याग कर दिता, वो गुरु दी निगाह चो गिर जांदा है, गुरु दी नजरां तो ओले हो जांदा है। और पंज ककार धारने ते चार कुरैतां दा त्यागी गुरु लई इतना महान है कि गुरु कह देंदा है ये मेरा साहिब है, ये मेरा मालिक है, मैं इसका नौकर हां। रहनी रहे सोई सिख मेरा, ओ साहिब मैं उसका चेहरा। कुरैत केसां दी बेअदबी प्रथम, ਕੁੱਠਾ ਜਾਨਵਰ ਨੂੰ ਆਹਿਸਤਾ ਆਹਿਸਤਾ ਜ਼ਬਾਹ ਕਰਨਾ, ਤਕਲੀਫ ਦੇ ਕੇ ਜ਼ਬਾਹ ਕਰਨਾ, ਸਤਿਗੁਰ ਨੇ ਇਸ ਦੀ ਮਮਾਨੀਅਤ ਕਰ ਦਿੱਤੀ। ਕੁੱਠਾ ਅਭਾ ਕੇ ਆਖਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ। ਸਾਹਿਬ ਕਹਿੰਦੇ ਉਂਝ ਇਹ ਚੌਕਾ ਬਹੁਤ ਸੁੱਖ ਸੁੱਚਾ ਰੱਖਦਾ ਹੈ, ਪਰ ਗਜ਼ਬ ਦੀ ਗੱਲ ਹੈ, ਚੌਕੇ ਦੇ ਚ ਮਾਸ ਤੇ ਕੁੱਠਾ ਬਣਦਾ ਹੈ। ਤੋ ਕੁੱਠੇ ਮਾਸ ਦੀ ਮਮਾਨੀਅਤ ਕਰ ਦਿੱਤੀ। ਬੱਜਰ ਕੁਰੈਤਾਂ ਦੇ ਚੋਂ ਇੱਕ ਕੁਰੈਤ, ਪਰ ਨਾਰੀ ਜਾਂ ਪਰਸ਼ ਪੁਰਸ਼ ਦਾ ਸੰਗ, ਇਹਨੂੰ ਤੀਸਰੀ ਬੱਜਰ ਕੁਰੈਤ ਦੱਸਿਆ। ਇਹਦੇ ਨਾਲ ਪਰਿਵਾਰ ਟੁੱਟ ਜਾਂਦੇ ਨੇ। ਅਗਰ ਇਸਤਰੀ ਪਰਸ਼ ਪੁਰਸ਼ ਗਾਮੀ ਪਰ ਪੁਰਸ਼ ਗਾਮੀ ਹੈ ਔਰ ਪੁਰਸ਼ ਪਰ ਇਸਤਰੀ ਦਾ ਗਮਨ ਕਰਦਾ ਹੈ, ਤੋ ਉਸਦੇ ਕੋਲ ਇਸਤਰੀ ਵਰਤ ਧਰਮ ਨਹੀਂ ਹੈ, ਉਹਦੇ ਕੋਲ ਪਤੀ ਵਰਤ ਧਰਮ ਨਹੀਂ ਹੈ। ਔਰ ਜਦ ਪਤੀ ਵਰਤ ਧਰਮ ਨਾ ਹੋਵੇ, ਇਸਤਰੀ ਵਰਤ ਧਰਮ ਨਾ ਹੋਵੇ, ਤੋ ਪਰਿਵਾਰ ਟੁੱਟ ਜਾਂਦਾ ਹੈ। ਔਰ ਪਰਿਵਾਰ ਦੇ ਟੁੱਟਦਿਆਂ ਕਿਸੇ ਹੱਦ ਤੱਕ ਮਨੁੱਖ ਸੰਸਾਰ ਤੇ ਕਰਤਾਰ ਤੋਂ ਵੀ ਟੁੱਟ ਜਾਂਦਾ ਹੈ। ਕਰਤਾਰ ਨਾਲ ਜੁੜਨਾ ਆਰੰਭਤਾ ਹੁੰਦੀ ਹੈ, ਪਰਿਵਾਰ ਦੇ ਜੁੜ ਕੇ ਰਹਿਣਾ। ਪਰਿਵਾਰ ਦੇ ਜੁੜਿਆ ਹੋਇਆ ਮਨੁੱਖ ਸੰਸਾਰ ਨਾਲ ਜੁੜ ਸਕਦਾ ਹੈ ਔਰ ਸੰਸਾਰ ਨਾਲ ਜੁੜਿਆ ਹੋਇਆ ਮਨੁੱਖ ਕਰਤਾਰ ਨਾਲ ਜੁੜ ਸਕਦਾ ਹੈ, ਪਰ ਇਹ ਤੇ ਪਰਿਵਾਰ ਤੋਂ ਹੀ ਟੁੱਟ ਕੇ ਰਹਿ ਗਿਆ। ਤੇ ਪਰਿਵਾਰ ਦਾ ਧਾਗਾ ਸ਼ੀਲ ਸੰਜਮ ਹੈ, ਇਸ ਵਾਸਤੇ ਬੱਜਰ ਕੁਰੈਤ ਦੇ ਚੋਂ ਇੱਕ ਮਹਾਨ ਬੱਜਰ ਕੁਰੈਤ। ਚੌਥੀ ਬੱਜਰ ਕੁਰੈਤ ਤਮਾਕੂ। ਅੱਜ ਤੇ ਦੁਨੀਆਂ ਦੇ ਤਮਾਮ ਸਿਆਣੇ ਲੋਕਾਂ ਨੇ, ਸਾਇੰਟਿਸਟ ਲੋਕਾਂ ਨੇ ਕਹਿ ਦਿੱਤਾ ਕਿ ਗਲੇ ਦਾ ਕੈਂਸਰ, ਪੇਪੜਿਆਂ ਦਾ ਕੈਂਸਰ ਇਹ ਤਮਾਕੂ ਤੋਂ ਹੈ, ਧੂਮਰਪਾਨ ਤੋਂ ਹੈ। ਪਸ਼ੂ ਵੀ ਧੂੰਆਂ ਨਹੀਂ ਪੀਂਦੇ, ਦੁੱਧ ਤੇ ਪਸ਼ੂ ਪੀਂਦੇ ਨੇ, ਪਾਣੀ ਤੇ ਪਸ਼ੂ ਵੀ ਪੀਂਦੇ ਨੇ, ਲੇਕਿਨ ਧੂੰਆਂ ਕੇਵਲ ਮਨੁੱਖ ਹੀ ਪੀਂਦਾ ਹੈ। ਔਰ ਧੂੰਆਂ ਪੀਣ ਦੀ ਚੀਜ਼ ਨਹੀਂ ਹੈ, ਦਾਨਿਸ਼ਮੰਦੀ ਨਹੀਂ ਹੈ, ਅਕਲਮੰਦੀ ਨਹੀਂ ਹੈ। ਇਸ ਵਾਸਤੇ ਧੂਮਰਪਾਨ ਦੀ ਮਮਾਨੀਅਤ ਕਰ ਦਿੱਤੀ। ਔਰ ਜੋ ਕਿ ਸਾਇੰਸ ਨੇ ਦੱਸ ਦਿੱਤਾ ਹੈ, ਜੋ ਪੀਂਦਾ ਹੈ ਉਹਦੇ ਲਈ ਤੇ ਹਾਨੀਕਾਰਕ ਹੈ, ਪਰ ਜਿਹੜਾ ਕੋਲ ਬੈਠਾ ਹੈ ਉਹਦੇ ਮੂੰਹ ਜੋ ਧੂੰਆਂ ਜਾ ਰਿਹਾ, ਉਸ ਲਈ ਵੀ ਉਤਨਾ ਹੀ ਹਾਨੀਕਾਰਕ ਹੈ। ਇਸ ਵਾਸਤੇ ਇਸ ਬੱਜਰ ਕੁਰੈਤ ਤੋਂ ਸਤਿਗੁਰਾਂ ਨੇ ਸਾਨੂੰ ਵਰਜਿਆ। ਰਹਿਤ ਬਹਿਤ ਬਾਰੇ ਇਹ ਜੋ ਵਿਚਾਰਧਾਰਾ ਦਾਸ ਨੇ ਸੰਗਤਾਂ ਦੇ ਸਾਹਮਣੇ ਰੱਖੀ ਹੈ, ਸਰੋਤਿਆਂ ਦੇ ਸਾਹਮਣੇ ਰੱਖੀ ਹੈ, ਇਸ ਸੰਬੰਧ ਵਿੱਚ ਉੱਦਮ ਕੀਤਾ ਹੈ, ਪੁਰਸ਼ਾਰਿਤ ਕੀਤਾ ਹੈ ਔਰ ਘਰ ਘਰ ਵਿੱਚ ਪਹੁੰਚ ਸਕੇ, ਐਸਾ ਉੱਦਮ ਉਪਰਾਲਾ ਉਹਨਾਂ ਦਾ। ਔਰ ਇਸ ਵਿੱਚ ਦਾਸ ਨੇ ਇਹ ਬੋਲ ਬੋਲ ਕੇ ਰਿਕਾਰਡ ਕਰਾਏ ਨੇ, ਤਾਂ ਕਿ ਸਿੱਖ ਜਗਤ ਰਹਿਤ ਮਰਿਆਦਾ ਲਈ ਪੂਰਨ ਤੌਰ ਤੇ ਜਾਣਕਾਰੀ ਹਾਸਲ ਕਰ ਸਕੇ ਔਰ ਆਪਣੇ ਜੀਵਨ ਨੂੰ ਰਹਿਤ ਮਰਿਆਦਾ ਦੇ ਜੋ ਹੈ ਢਾਲ ਸਕੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਖਸ਼ਿਸ਼ ਕਰਨ, ਆਪ ਦਾ ਸਰੂਪ ਐਸਾ ਬਣੇ ਕਿ ਕਲਗੀਧਰ ਪਿਤਾ ਮਾਣ ਨਾਲ ਕਹਿ ਸਕਣ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਔਰ ਇਤਨੀ ਮਹਾਨਤਾ ਫਿਰ ਇਸ ਨੂੰ ਦੇ ਦਿੰਦੇ ਨੇ, ਆਪ ਕਹਿੰਦੇ ਨੇ ਇਨ ਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਤੋ ਮੋਸੇ ਗਰੀਬ ਕਰੋਰ ਭਰੇ ਹੈ। ਚੰਗੀ ਔਲਾਦ ਕਰਕੇ ਮਾਂ ਬਾਪ ਸਵਰ ਜਾਂਦੇ ਨੇ, ਮਾਂ ਬਾਪ ਸ਼ਿੰਗਾਰੇ ਜਾਂਦੇ ਨੇ, ਮਾਂ ਬਾਪ ਦੀ ਉਪਮਾ ਆਉਂਦੀ ਏ, ਚੰਗੇ ਸਿੱਖਾਂ ਕਰਕੇ ਗੁਰੂ ਦੀ ਉਪਮਾ ਆਉਂਦੀ ਏ ਔਰ ਗੁਰੂ ਦੀ ਮਹਿਮਾ ਆਉਂਦੀ ਏ। ਜੈਸੇ ਭੈੜੀ ਔਲਾਦ ਕਰਕੇ ਉਂਗਲਾਂ ਮਾਂ ਬਾਪ ਤੇ ਉੱਠ ਜਾਂਦੀਆਂ ਨੇ, ਭੈੜੇ ਸਿੱਖਾਂ ਕਰਕੇ ਗੁਰੂ ਤੇ ਉਂਗਲਾਂ ਉੱਠ ਜਾਂਦੀਆਂ ਨੇ। ਸਤਿਗੁਰ ਰਹਿਮਤ ਕਰਨ, ਅਸੀਂ ਤਨ ਤੇ ਮਨ ਦੀ ਰਹਿਤ ਨੂੰ ਧਾਰਨ ਕਰਕੇ ਗੁਰੂ ਦੇ ਮਾਣ ਦੇ ਪਾਤਰ ਬਣੀਏ, ਗੁਰੂ ਦੀ ਅਸੀਸ ਦੇ ਪਾਤਰ ਬਣੀਏ।